ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰੱਥ ਉੱਚਾ ਅਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕੋ ਸਮਰੱਥ ਸੰਤ ਜੋ ਜਨ ਤਿਉਂ ਰੱਖ ਹਰੇ ਪ੍ਰਭ ਤੇਰੇ ਕਿਤੇ ਗਣ ਸੰਖ ਅਵਗਣ ਮੇਰੇ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਆ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ ਬਨਵੰਤ ਨਾਨਕ ਦਇਆ ਧਾਰ ਕਾਦ ਭਵ ਜਲ ਫੇਰਿਆ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ ਬਨਵੰਤ ਨਾਨਕ ਦਇਆ ਧਾਰ ਕਾਦ ਭਵ ਜਲ ਫੇਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛੜ ਕਿਰਪਾ ਦੇ ਖਜ਼ਾਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਜ ਕੇ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਅਥਵਾ ਦੇਸ਼ ਵਿਦੇਸ਼ਾਂ ਤੋਂ ਦੂਰ ਦੁਰੇਡਿਆਂ ਤੋਂ ਸੰਗਤਾਂ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਜਿਸ ਪ੍ਰਥਾਏ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜਿੱਥੇ ਸਭੇ ਥਾਵ ਨਹੀਂ ਤੁਦ ਜਿਹੇ ਆ ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ ਹਰ ਇੱਕ ਸਿੱਖ ਮਨ ਵਿੱਚ ਇੱਛਾ ਰੱਖਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਬਖਸ਼ ਦੇਣ, ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਬਖਸ਼ ਦੇਣ। ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਆ ਹੈ ਅਥਵਾ ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਨਿਤਾ ਪ੍ਰਤੀਤ ਦੀ ਤਰ੍ਹਾਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਆਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੇ ਇਹ ਸੁਭਾਗ ਮਿਲਿਆ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਜੋਦੜੀ ਕਰੀਏ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ, ਅਸੀਂ ਸ੍ਰਵਣੀ ਕਰ ਸਕੀਏ, ਸੁਣ ਕੇ ਮੰਨ ਵੀ ਸਕੀਏ ਤੇ ਉਸਦੇ ਉੱਪਰ ਅਮਲ ਵੀ ਕਰ ਸਕੀਏ। ਇਹ ਬਖਸ਼ਿਸ਼ ਕਰਦੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਅੱਜ ਮਹਾਨ ਕਿਰਪਾ ਕੀਤੀ ਹੈ। ਸਵਾਓ ਸਤਿਸੰਗ ਜੀ, ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਪਵਿੱਤਰ ਉਪਦੇਸ਼ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਰਾਗ ਮੱਧ ਦਾ ਰਾਗ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਧੰਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਤ ਬਖਸ਼ਿਸ਼ ਕੀਤੇ ਹਨ। ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਤ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਹਰ ਪੌੜੀ ਦੇ ਨਾਲ ਪਦੇ ਦੇ ਨਾਲ ਸਲੋਕ ਬਖਸ਼ਿਸ਼ ਕੀਤਾ ਹੈ। ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਹਰ ਪਦੇ ਦੇ ਨਾਲ ਸਲੋਕ ਨਹੀਂ ਸੀ ਬਖਸ਼ਿਸ਼ ਕੀਤਾ, ਇੱਕ ਸਲੋਕ ਦੇ ਨਾਲ ਚਾਰ ਪਦੇ ਸਨ। ਸੋ ਮਰਜ਼ਾਦਾ ਅਨੁਸਾਰ ਜਿੱਥੇ ਵੀ ਗ੍ਰੰਥੀ ਸਿੰਘ ਇਸ ਪਾਵਨ ਪਵਿੱਤਰ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਤੋਂ ਬਖਸ਼ਿਸ਼ ਕਰਨ, ਤੇ ਇਹ ਚਾਰੇ ਹੀ ਸਲੋਕ ਚਾਰੇ ਹੀ ਪਦੇ ਨਾਲ ਪੜ੍ਹਨੇ ਹਨ। ਇਹ ਨਹੀਂ ਕਦੇ ਵੀ ਕਹਿਣਾ ਸਮੇਂ ਦੀ ਘਾਟ ਹੈ, ਸ਼ਬਦ ਲੰਬਾ ਹੋ ਗਿਆ, ਨਹੀਂ ਭਾਈ ਜੋ ਗੁਰੂ ਦੀ ਮਰਜ਼ਾਦਾ ਹੈ ਉਹਦੇ ਮੁਤਾਬਕ ਇਸੇ ਤਰ੍ਹਾਂ ਹੀ ਜਿਵੇਂ ਅੱਜ ਆਪਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕੀਤਾ ਹੈ, ਉਸੇ ਤਰ੍ਹਾਂ ਇਹ ਚਾਰੇ ਸੰਤ ਸ਼ਬਦ ਨਾਲ ਪੜ੍ਹਨੇ ਹਨ, ਸਲੋਕ ਨਾਲ ਪੜ੍ਹਨੇ ਹਨ। ਤੇ ਫਿਰ ਸੰਪੂਰਨਤਾ ਜਿੱਥੇ ਅਗਲਾ ਸ਼ਬਦ ਜੈਤ ਸ੍ਰੀ ਮਹੱਲਾ ਪੰਜਵਾਂ ਆਵੇਗਾ, ਉੱਥੇ ਜਾ ਕੇ ਸੰਪੂਰਨਤਾ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਜੈਤ ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੂਸਰੇ ਕਾਰ ਸੁਰਤਾਲ ਦੇ ਵਿੱਚ ਸੰਤ ਨਾਮ ਉਸਤ ਦਾ ਹੁੰਦਾ, ਉਸਤੀ ਕਰਦੇ ਹਨ, ਸੰਤ ਸਲੋਕ ਦੀ ਚਾਲ ਵੀ ਹੁੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸੰਤਾਂ ਦੇ ਵਿੱਚ ਆਪ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜਿਸਦਾ ਸਾਰੇ ਜੀਵਾਂ ਵਿੱਚ ਪ੍ਰਕਾਸ਼ ਹੈ, ਉਹਦੀ ਚੇਤਨ ਸਤਾ ਕਰਕੇ ਅਸੀਂ ਹਰਕਤ ਵਿੱਚ ਹਾਂ, ਜਿਹੜਾ ਸਾਰਿਆਂ ਨੂੰ ਪਾਲਣਹਾਰ ਹੈ, ਜਿਸਦੇ ਉੱਪਰ ਸਭ ਦੀ ਕਾਰ ਦਾ ਹੱਥ ਹੈ, ਭਾਵ ਕਿਰਪਾ ਦਾ ਹੱਥ ਹੈ ਸਾਰੇ ਸੰਸਾਰ ਦੇ ਉੱਪਰ, ਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਉਸਦੀ ਪ੍ਰਾਪਤੀ ਹੋ ਜਾਂਦੀ। ਜਿਹੜਾ ਸਤਿਗੁਰੂ ਵਾਲਾ ਬਣ ਜਾਵੇ, ਸਤਿਗੁਰੂ ਦੇ ਕਹੇ ਬਚਨ ਨੂੰ ਮੰਨ ਲਵੇ, ਹੁਕਮ ਨੂੰ ਮੰਨ ਲਵੇ, ਉਸ ਦੁਆਰਾ ਉਸਦੀ ਪ੍ਰਾਪਤੀ ਹੁੰਦੀ ਹੈ।
ਸਲੋਕ ਉੱਚਾ ਅਗਮੈ ਪਾਰ ਪ੍ਰਭੁ।
ਸਤਿਗੁਰੂ ਜੀ ਉਹ ਪ੍ਰਭੂ ਮਾਲਕ ਜਿਸਦੀ ਆਪ ਉਸਤਤ ਕਰਦੇ ਹੋ, ਉਸਤਤ ਕਰਨ ਵਾਸਤੇ ਉਪਦੇਸ਼ ਬਖਸ਼ਦੇ ਹੋ, ਉਸਦੇ ਕੀ ਗੁਣ ਹਨ, ਕਿਹੋ ਜਿਹੇ ਉਸਦੇ ਲੱਛਣ ਹਨ, ਕਿਹੋ ਜਿਹਾ ਉਸਦਾ ਸਰੂਪ ਹੈ। ਸਤਿਗੁਰੂ ਜੀ ਸਲੋਕ ਬਖਸ਼ਿਸ਼ ਕਰਦੇ ਹਨ ਕਿ ਭਾਈ ਉਹ ਸਵੈ ਲੋਕ ਦੀ ਪ੍ਰਾਪਤੀ ਕਰਨ ਨੂੰ ਸਮਰੱਥ ਹੈ, ਉਹ ਨਿਰਘਰ ਦੇ ਵਿੱਚ ਵਾਸਾ ਕਰਵਾ ਦਿੰਦਾ ਹੈ। ਇਸ ਵਾਸਤੇ ਇਸ ਲੋਕ ਦੇ ਵਿੱਚ ਜਿਹੜਾ ਉਸਦੀ ਉਸਤੀ ਕਰਦਾ, ਮਹਿਮਾ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹਦਾ ਨਾਮ ਜਪਦਾ ਹੈ, ਭਉ ਭਗਤੀ ਕਰਦਾ ਹੈ, ਉਹ ਸਵੈ ਲੋਕ ਉਸਨੂੰ ਸੁਰਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ। ਉੱਚਾ ਆਗਮ ਅਪਾਰ ਪ੍ਰਭ, ਉਹ ਭਾਈ ਸਭ ਤੋਂ ਉੱਚਾ ਹੈ, ਉਸ ਤੋਂ ਉੱਪਰ ਹੋਰ ਕੀ ਉੱਚਾ ਨਹੀਂ, ਉਹਦੇ ਤੋਂ ਵੱਡਾ ਨਹੀਂ ਕੋਈ, ਉਹ ਤੋਂ ਸ਼ਕਤੀਮਾਨ ਨਹੀਂ ਹੈ, ਉਹ ਸਭ ਤੋਂ ਸਮਰੱਥ ਹੈ। ਇਸ ਵਾਸਤੇ ਮਹਾਰਾਜ ਨੇ ਅਨੇਕਾਂ ਵਾਰ ਆਪਾਂ ਨੂੰ ਇਹ ਸਮਝਾਇਆ ਕਿ ਉਹ ਪ੍ਰਭੂ ਮਾਲਕ ਸਭ ਤੋਂ ਵੱਡਾ ਹੈ ਅਤੇ ਪਰਿਪੂਰਨ ਹੈ ਅਤੇ ਉਹ ਇੰਦਰੀਆਂ ਦੀ ਗਮਤਾ ਤੋਂ ਪਰੇ ਹੈ, ਸਾਡੀਆਂ ਸੋਚਾਂ ਤੋਂ, ਵਿਚਾਰਾਂ ਤੋਂ, ਦੇਖਣ ਤੋਂ, ਉਸਦੀ ਮਿਣਤੀ ਕਰਨ ਤੋਂ, ਮਾਪ ਕਰਨ ਤੋਂ, ਤੋਲਣ ਤੋਂ ਪਰੇ ਹੈ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਦੇ ਲੱਖਣ ਦੱਸਦੇ ਹਨ ਕਿ ਭਾਈ ਅਪਾਰ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉੱਚਾ ਅਗਮ ਅਪਾਰ ਪ੍ਰਭ, ਉਹ ਹੈ ਭਾਈ ਪ੍ਰਭੂ ਮਾਲਕ, ਜਿਸ ਦੇ ਇਹ ਗੁਣ ਹਨ ਜਿਸ ਦਾ ਕੋਈ ਅੰਤ ਥਾਹ ਨਹੀਂ ਪਾ ਸਕਦਾ।
ਕਥਨ ਨਾ ਜਾਏ ਅਕਥ,
ਗੁਰੂ ਜੀ ਥਾਹ ਤੇ ਨਹੀਂ ਪਾਇਆ ਜਾ ਸਕਦਾ, ਪਰ ਉਹਦੀ ਕਥਾ ਤਾਂ ਕੀਤੀ ਜਾ ਸਕਦੀ ਹੈ, ਉਹਨੂੰ ਕਥਨ ਤਾਂ ਕੀਤਾ ਜਾ ਸਕਦਾ ਨਾ, ਇੱਕ ਏਡਾ ਕੁ ਵੱਡਾ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਉਹਦੀ ਕਥਾ ਕਰਕੇ, ਉਹਨੂੰ ਕਥਨ ਕਰਕੇ ਆਨੰਦ ਤਾਂ ਲਿਆ ਜਾ ਸਕਦਾ ਹੈ, ਪਰ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ, ਮਹਾਰਾਜ ਤੇਰੇ ਗੁਣਾਂ ਦੀ ਉਸਤੀ ਕਰਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਹਜ਼ੂਰ ਫਰਮਾਉਂਦੇ ਹਨ ਭਾਈ ਕੋਈ ਵੱਡੇ ਤੋਂ ਵੱਡਾ ਗਿਆਨੀ ਵਿਦਵਾਨ ਉਸ ਨੂੰ ਪਰਿਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ।
ਨਾਨਕ ਪ੍ਰਭ ਸਰਨਾਗਤੀ,
ਸਤਿਗੁਰੂ ਜੀ ਐਸੇ ਪ੍ਰਭੂ ਦੀ ਕਥਾ ਵੀ ਨਹੀਂ ਹੋ ਸਕਦੀ, ਉਹ ਇੰਦਰੀਆਂ ਦੇ ਵਿਸ਼ੇ ਤੋਂ ਵੀ ਪਰੇ ਹੈ, ਉਹਦੀ ਗਮਤਾ ਨਹੀਂ ਹੈ, ਤੇ ਫਿਰ ਮਹਾਰਾਜ ਜੀ ਕੀ ਕਰਨਾ ਚਾਹੀਦਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ, ਤਾਂ ਕਿ ਜਦੋਂ ਉਹਦੀ ਅਸੀਂ ਸ਼ਰਨ ਵਿੱਚ ਆਵਾਂਗੇ, ਉਹ ਆਪੇ ਹੀ ਆਪਣੀ ਛਤਰਛਾਇਆ ਦੇ ਹੇਠ ਸਾਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਾ ਦੇਵੇਗਾ। ਮਹਾਰਾਜ ਕਹਿੰਦੇ ਭਾਈ ਐਸੇ ਪ੍ਰਭੂ ਦੀ ਸ਼ਰਨ ਵਿੱਚ ਆਈਏ,
ਰੱਖਣ ਕਾ ਸਮਰੱਥ,
ਤੇ ਉਹ ਰੱਖਣ ਵਾਸਤੇ ਜਮਾਂ ਤੋਂ 184 ਦੇ ਚੱਕਰ ਤੋਂ, ਦੁੱਖਾਂ ਕਲੇਸ਼ਾਂ ਤੋਂ ਰੱਖਣ ਨੂੰ ਸਮਰੱਥ ਹੋਰ ਕੋਈ ਨਹੀਂ ਹੈ, ਉਹ ਆਪ ਸਮਰੱਥ ਹੈ। ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ ਵਿਘਨ ਬਨਾਸਣ ਸਭ ਦੁੱਖ ਨਾਸਣ, ਜਿਹਦੇ ਕਰਕੇ ਸਾਰੇ ਦੁੱਖ ਨਾਸ ਜਾਂਦੇ ਹਨ। ਸਤਿਗੁਰ ਨਾਮ ਦ੍ਰਿੜਾਇਆ, ਉਹਦਾ ਨਾਮ ਦ੍ਰਿੜ ਕਰਵਾਇਆ ਮਹਾਰਾਜ ਨੇ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਇਸ ਕਰਕੇ ਭਾਈ ਉਸ ਉਹੀ ਕੇਵਲ ਰੱਖਿਆ ਕਰਨ ਨੂੰ, ਲੋਕ ਪ੍ਰਲੋਕ ਦੇ ਵਿੱਚ ਸੁੱਖ ਦੇਣ ਨੂੰ, ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਨੂੰ, ਜੀਵ ਦੇ ਉੱਪਰ ਦਇਆ ਕਰਨ ਨੂੰ ਸਮਰੱਥ ਹੈ।
ਸੰਤ ਜੋ ਜਾਣੋ ਤਿਉ ਰਾਖੋ,
ਸੰਤ ਦੀ ਚਾਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦਾ ਹੈ, ਜਗਿਆਸੂ ਪੁੱਛਦਾ ਹੈ, ਗੁਰਸਿੱਖਣ ਦੀ ਅਰਦਾਸ ਹੈ, ਸਤਿਗੁਰੂ ਜੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਆਪ ਸਾਨੂੰ ਉਪਦੇਸ਼ ਬਖਸ਼ੋ ਕਿ ਉਹਦੀ ਸ਼ਰਨ ਵਿੱਚ ਆ ਕੇ ਕੀ ਕਰਨਾ ਚਾਹੀਦਾ। ਤੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਈ ਮਹਾਰਾਜ ਦਾ ਭਾਣਾ ਮੰਨਦਿਆਂ ਹੋਇਆ, ਹੁਕਮ ਮੰਨਦਿਆਂ ਹੋਇਆ, ਗੁਰੂ ਕੀ ਸਿੱਖੀ ਨੂੰ ਧਾਰਨ ਕਰਦਿਆਂ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਫਿਰ ਕੀ ਕਰਨਾ ਹੈ? ਫਿਰ ਦੋਨੇ ਹੱਥ ਜੋੜ ਕੇ ਅਰਦਾਸ ਕਰਨੀ ਹੈ, ਜੋ ਜਾਣੋ ਹੋ ਤਿਉਂ ਰਾਖ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ ਉਵੇਂ ਸਾਡੀ ਰੱਖਿਆ ਕਰੋ, ਮਹਾਰਾਜ ਸਾਨੂੰ ਰੱਖ ਲਓ। ਜੇ ਸਾਡੇ ਔਗਣ ਗਿਣੋਗੇ ਮਹਾਰਾਜ ਫਿਰ ਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਬੇਅੰਤੀ ਔਗਣ ਨੇ, ਸਾਡਾ ਛੁਟਕਾਰਾ ਹੋ ਹੀ ਨਹੀਂ ਸਕਦਾ। ਹਮਰੇ ਕਰਮ ਨਾ ਵਿਚਰੋ ਠਾਕਰ, ਤੁਮ ਪੈਜ ਰੱਖੋ ਅਪਨੀਦੇ, ਆਪਣੀ ਪੈਜ ਰੱਖੋ ਮਹਾਰਾਜ, ਆਪ ਦੀ ਪੈਜ ਹੈ, ਜੋ ਸ਼ਰਨੇ ਆਵੈ ਤਿਸ ਕੰਠ ਲਾਵੈ ਬਿਰਧ ਸਵਾਮੀ ਸੰਦਾ। ਇਹ ਅਰਦਾਸ ਕਰੋ ਮਹਾਰਾਜ, ਜਿਵੇਂ ਵੀ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਰੱਖ ਲਓ ਆਪ ਦੇ ਚਰਨਾਂ ਵਿੱਚ।
ਪ੍ਰਭ ਤੇਰੇ
ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਨੂੰ ਆਪਣੇ ਆਪਣੇ ਮਾਲਕ ਮੰਨ ਲਿਆ ਹੈ, ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਹਾਂ।
ਕੀਤੇ ਗਣੋ ਸੰਖ,
ਸੱਚੇ ਪਾਤਸ਼ਾਹ ਜੀ ਕਿੰਨੇ ਕ ਸੰਖ ਹੁੰਦੀ ਗਿਣਤੀ, ਨੀਲ ਤੋਂ ਸੰਖ, ਲੱਖਾਂ ਕਰੋੜਾਂ ਤੋਂ ਅੱਗੇ ਗਿਣਤੀ ਦਾ ਨਾਮ ਹੈ, ਤੇ ਐਡਾ ਲੱਗ ਕੇ ਅਸੰਖ ਬੇਅੰਤੀ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿੰਨੇ ਕੁ ਗਿਣਨਾ ਕਰੀਏ।
ਅਵਗਣ ਮੇਰਿਆ,
ਮੇਰੇ ਵਿੱਚ ਅਵਗਣ ਨੇ, ਸਾਡਾ ਸੁਭਾਅ ਬਣ ਗਿਆ ਕਿ ਅਸੀਂ अपने गुणों का प्रगटावा करते हैं, गुणों की प्रदर्शनी करते हैं। असल में किन्ने के साडे विच औगुण हन ये तो अकाल पुरख ही जानता है। सो सानू बहुत इंदा पता होने के बावजूद भी सानू सारयां दा नहीं पता भी साडे च किन्ने औगुण हन। इस वास्ते महाराज सच्चे पातशाह जी किन्ने गिण के दसीए, गिनती तो बाहर हन साडे जिहड़े औगुण हन।
असंख्य औगुण खदे फेरे,
महाराज जी हले किहड़े गल मुक गई, असंख्य औगुण खदे फेरे। हले भी मनुखा जन्म विच आ के महाराज असंखा ही बेअंती औगुण करदे हां, खते भुले हुए हां। महाराज सच्चे पातशाह जी उहदे करके ही फिर 84 दे चक्कर विच फेरे पै जांदे आ, हले भी इस गल तों बेसमझ बने फिरदे हां। आप ही कृपा करो महाराज सच्चे पातशाह जी, जे साडे इस जिंदगी दे विच भी जदों आके आप जी ने मनुखा जन्म बख्श के भी सानू उपदेश दे दिता, पई प्रार्थ मानुख देहुरिया गोविंद मिल की तेरी बरिया, ते महाराज जी इहदे बावजूद बेअंत औगुण करदे हां, असी आप जी दे उपदेश तों हले वांझे हां। इस करके महाराज सच्चे पातशाह जी साडे ते कृपा करो, मेहर करो, बेअंती साडे विच औगुण हन।
नित प्रति साध भुलिया,
नेता प्रति ही हर रोज ही असी भुले फिरदे हां। की भुले आ? अमृत वेला भी भुल गए, पंज बाणियों का नितनेम भी भुल गए, महाराज सुखमनी साहब पढ़ना भुल गए, संगत विच आउणा भुल गए, संगत विच आके सेवा करनी भुल गए, वड्डियां दा आदर करना भुल गए, दूसरे दे शुभ गुण वेख के प्रसन्नता करनी भुल गए, ईरखा विच सड़न लग पए। महाराज दिने रात इन्हां विषयां दे विच असीं भुले होए हां।
मोह मगन बिकराल माया,
महाराज सच्चे पातशाह जी भुले क्यों आ? क्योंकि ये बहुत भयानक जिहड़ी जन ते चेतन माया है। हजूर फरमाउंदे हन मोह मगन बिकराल माया, इहदे विच मोह करके मगन हो गए, इहदे विच लीन हो गए, पर ये जिहड़ी बिकराल भयानक माया सी जड़ ते चेतन
प्रसादी कुलिया।
हजूर पातशाह जी सुन समझ आई संगत विच आ के कि तुहाडी कृपा करके ही इस माया तो छुटकारा पै सकदा है, अते आप जी दे शुभ गुणा दे विच असीं घुल मिल सकदे हां। तो प्रसादी कुलिया तां तुहाडे दे नाल मिलाप हो सकता है, तुहाडे विच भेद हो सकदे हां।
लोक करत विकार बिखड़े,
साडी हालत सुनो, साडे तां इन्ने औगुण हन, लोक करत विकार बिखड़े, लोक लोक के महाराज सच्चे पातशाह जी असीं विशे भोगदे हां, विकार भोगदे हां। महाराज सच्चे पातशाह जी साडे विच इन्ने औगुण हन कि तेनू असी हर थां ते व्यापक समझिया ही नहीं। अनक पड़दे में कमावै वकार, खिण में प्रगट होए संसार, खिण मात्र दे विच संसार जिहड़े प्रगट हो जाने हैं जाने हन, उन्हां वकारां नू असी लुक लुक के दरवाजे बंद करके महाराज गुप्त थां ते जा जा के विशे भोगदे हाँ। इहो जी साडी हालत है, असी व्यभिचारी हाँ, लोक करत विकार बिखड़े, ऐसे भैड़े असी वकारी हाँ जी।
रब नेरे होदे नेरे आ,
आप जी तां हमेशा वास्ते तू हिरदे गुप्त वसै दिन राती, तेरा भौ न बुझ अगवारी। एडी मूर्खता साडे मन विच है, आप तां सदा अंग संगे आ भंग बभूते, सदा साडे अंग संग हो, पर महाराज इस गल तों अणजाणता बस असी बेअंतरां दे औगुण कीते हन। आप तो हमेशा साडे नाल है, नाल किवें आ भाई? भावें कोई चोरी करता है, व्यभिचार करता है, औगुण करता है, अंदर परमात्मा की अंश होण करके मन अंदरों आवाज दिंदा है भी तू ये कम गलत कर रहा है, पर असी उसनूं अणडिठ कर देंदे हाँ, उहदी परवाह नहीं करते। जदों कोई चंगा कम करते हाँ तो मन दे विच हौसला बनता है, शाबाश मिलती अपने आप ही, वो कौन दिंदा है? क्योंकि मन जिहड़ा है वह अंश है परमात्मा दी, मन तू जोत सरूप है अपना मूल पछाण। जे तू उस मूल नूं पछाण लवे, जिहनूं पहली आवाज आई तैनूं भी ना भाई तू ना यह काम कर, सतगुरु जी ने प्रतख सानू करके दिखाया है। भाई जोगा सिंह नूं आवाजां आईआं अंदरों भी द्वारा बेसवाद आया तू ना जा, पर वकार ने इन्ना जोर पाया मुड़ मुड़ के गया ते फिर पहरेदार बन के कलगीधर पातशाह जी ने सख्यात होके स्पष्ट ही कह दिता, ओए तू ते कलगीधर पातशाह दा सिख लगदा है, गुरु का सिख, तेरा इत्थे की काम है? फिर अखां खुल्लियां। इस वास्ते महाराज सच्चे पातशाह जी साडी ये हालत है कि आप जी नूं असीं समर्थ समझिया ही नहीं, आप जी नूं हाजर नाजर नहीं समझिया, इस करके महाराज नेता परती भुले हुए हां।
बनवंत नानक दया धारो,
इस करके सतगुरु जी हुण आप दे चरणां विच बेनती है, आप साडे ते मेहर करो, कृपा करो।
सतगुरु
जी सानू विशियां वकारां विचों कढ के सानू सभ गुण बख्श दिओ, सत संतोख दया धीरज खिमा विचार साडे अंदर भर दिओ, नहीं तो असी विकारी लोग महाराज सच्चे पातशाह जी भवजल दे गेड़िया विच ही फसे रहांगे। इस करके आप कृपा करो, रहमत करो। इस करके भाई सतगुरु ने बख्शां कीतियां कि पंजां प्यारियां दे पेश होवो, पंजां प्यारियां दे सामने खा के खंडे बाटी दा अमृत छको। पंज प्यारे जो रहत दसदे हन, इह जीव दी तंदरुस्ती वास्ते साध संग जी परहेज है, परहेज जिवें दवाई तां देती अमृत छकारता नाल परहेज दस्या कि भाई पंजां ककारां दी रहत रखनी है। पंज बाणियां अमृत वेले पढ़नियां हन, सौण वेले कीर्तन सोला पढ़ना है, शामां नूं जदों सूरज अस्त हुंदा उदों रहिरा साहिब दा पाठ करना है, ते दुनिया विच विचरने तैनूं ढंग दस्से कि तूं रहत विच तियार बरत्यान रहना है, कुड़ी मार नड़ी मार इन्हां दा वसाह नहीं करना, मेल नहीं करना, ते तूं जिहड़ा अमृत छक के तियार बरत्यार होके पंजां प्यारियां दे पेश होके फिर गुरु डर लग जे उहदे ते तूं भरम नहीं करना, उहनूं अपना भरा समझना है। साध संगत जी ये गुरमत दे गुण दस्से सानूं महाराज ने, इन्हां गुणां विच आ के महाराज सच्चे पातशाह जी फरमाते हैं कि भाई जदों तू इन्हां गुणां विच आ गया फिर महाराज कहिंदे हे सतगुरु दे चरणां च अरदास करिए, बेनती करिए कि महाराज सानूं इन्हां भवजल दे फेरियां चों आप ही कढ सकदे हो, मेहर करो, साडे ते रहमत करो। सतगुरु ने तां भाई एड्डी वड्डी रहमत कीती, कृपा कीती है, हुण असीं अमृत भी छक लैंदे हां, अमृत छक के पंजां प्यारां दी रहत भी सुन लैंदे हां, पर मनदे नहीं। ਜਦੋਂ ਨਹੀਂ ਮੰਨਦੇ ਤੇ ਫਿਰ ਪਰਹੇਜ ਨਾ ਨਾ ਹੋਇਆ ਤੇ ਫਿਰ ਸਾਡੀ ਆਤਮਾ ਚੜ੍ਹਦੀ ਕਲਾ ਵਿੱਚ ਹੋ ਕੇ ਪ੍ਰਭੂ ਪਰਮਾਤਮਾ ਦੇ ਨਾਲ ਵਿਲੀਨ ਕਿਵੇਂ ਹੋਵੇਗੀ, ਉਹਦੇ ਵਿੱਚ ਕਿਵੇਂ ਭੇਦਤਾ ਬਣੇਗੀ। ਪੰਜਾਂ ਪਿਆਰਿਆਂ ਨੇ ਆਪਾਂ ਨੂੰ ਹੁਕਮ ਕਰ ਦਿੱਤਾ ਮੰਨਣਾ ਆਪਾਂ, ਇਸ ਕਰਕੇ ਜਿਹੜੇ ਗੁਰੂ ਕੇ ਸਿੱਖ ਮੰਨਦੇ ਨੇ ਬੇਅੰਤ ਗੁਰੂ ਕੇ ਸਿੱਖ ਨੇ, ਜਿਹੜੇ ਭਾਈ ਨਾਮ ਜਪ ਜਪ ਕੇ ਅਭਿਆਸੀ ਬਣ ਗਏ, ਪਰਮਾਤਮਾ ਦੇ ਨਾਲ ਇਕਮਿਕ ਹੋ ਗਏ, ਇਹੋ ਜਿਹੀ ਅਵਸਥਾ ਵਾਲੇ ਗੁਰੂ ਕੇ ਸਿੱਖਾਂ ਦਾ ਕੋਈ ਘਾਟਾ ਨਹੀਂ। ਪਰ ਭਾਈ ਇਹ ਸਭਨਾਂ ਵਾਸਤੇ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਸਾਨੂੰ ਭਵਜਲ ਦੇ 84 ਦੇ ਚੱਕਰ ਵਿੱਚੋਂ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਵਿੱਚ ਅਭੇਤਾ ਬਖਸ਼ ਦੇ।
ਸਲੋਕ ਨਿਰਤ ਨ ਪਵੈ ਸੰਖ ਗੁਣ,
ਹਜ਼ੂਰ ਫਰਮਾਉਂਦੇ ਨੇ ਅਗਲਾ ਸਲੋਕ ਸ਼ੁਰੂ ਕਰਦੇ ਹਨ, ਨਿਰਤ ਨ ਪਵੈ ਅਸੰਖ ਗੁਣ, ਤੇਰੇ ਗੁਣਾਂ ਦਾ ਮਹਾਰਾਜ ਨਿਰਤ ਨਿਰਣਾ ਨਹੀਂ ਹੋ ਸਕਦਾ, ਕੋਈ ਅਨੁਮਾਨ ਨਹੀਂ ਲੱਗ ਸਕਦਾ ਕਿ ਤੇਰੇ 'ਚ ਇੰਨੇ ਕੁ ਗੁਣ ਹੋ ਸਕਦੇ ਆ, ਕਿਉਂਕਿ ਤੇਰੇ ਬਰਾਬਰ ਦੂਜਾ ਹੈ ਹੀ ਨਹੀਂ ਕੋਈ, ਕਿਹਦੇ ਨਾਲ ਤੇਰੀ ਤੁਲਨਾ ਕਰਕੇ ਕਹੀਏ ਕਿ ਫਲਾਨੇ ਜਿੰਨੇ ਤੇਰੇ 'ਚ ਗੁਣ ਹੋਣਗੇ, ਤੂੰ ਤੇ ਮਹਾਰਾਜ ਇੱਕ ਹੈ। ਤਾਂ ਜੇ ਮਹਾਰਾਜ ਨੇ ਕਿਹਾ ਇੱਕ ਓਅੰਕਾਰ, ਤੂੰ ਇੱਕੋ ਹੀ ਆ, ਤੇਰੇ ਬਰਾਬਰ ਦੂਜਾ ਨਹੀਂ ਹੈ ਕੋਈ, ਇਸ ਵਾਸਤੇ ਮਹਾਰਾਜ ਤੇਰੇ ਗੁਣਾਂ ਦਾ ਜਿਹੜੇ ਸੰਖਾਈ ਗੁਣ ਹਨ ਤੇਰੇ ਵਿੱਚ ਸ਼ੁਭ ਗੁਣ ਬਖਸ਼ਣਹਾਰ ਹੈ ਤੂੰ, ਤੂੰ ਤਾਂ ਮਹਾਰਾਜ ਥਾਵਿਆਂ ਨੂੰ ਥਾਂ ਬਖਸ਼ ਦਿੰਦਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ ਦਿੰਦਾ ਹੈ, ਮਹਾਰਾਜ ਗਰੀਬਾਂ ਦੀਆਂ ਝੋਲੀਆਂ ਭਰ ਦਿੰਦਾ ਹੈ, ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੱਢ ਕੇ ਸਤ ਸੰਤੋਖ ਦਇਆ ਧੀਰਜ ਦੇ ਖਜ਼ਾਨੇ ਭਰ ਦਿੰਦਾ ਹੈ। ਮਹਾਰਾਜ ਤੇਰੇ 'ਤੇ ਬੇਅੰਤੀ ਗੁਣ ਨੇ, ਇਹ ਤਾਂ ਉਹ ਨੇ ਜਿਹੜੇ ਰੋਜ਼ ਅਸੀਂ ਗਿਣਦੇ ਹਾਂ, ਹੋਰ ਬੇਅੰਤ ਗੁਣੇ ਮਹਾਰਾਜ ਜਿਨ੍ਹਾਂ ਦਾ ਨਿਰਣਾ ਨਹੀਂ ਹੋ ਸਕਦਾ।
ਉੱਚਾ ਪ੍ਰਭ ਕਾ ਨਾਉ।
ਹਾਂ, ਇੱਕ ਗੱਲ ਹੈਗੀ ਹੈ ਕਿ ਪ੍ਰਭ ਉਹ ਜਿਹੜਾ ਉੱਚਾ ਮਾਲਕ ਹੈ ਨਾ, ਉਹਦਾ ਨਾਮ ਸਭ ਤੋਂ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਉੱਚੇ ਤੋਂ ਉੱਚਾ ਪਰਮਾਤਮਾ ਦਾ ਨਾਮ ਹੈ। ਉਹ ਨਾਮੀ ਜਿਹੜਾ ਹੈ ਉਹਦੇ ਨਾਲੋਂ ਵੀ ਨਾਮ ਉਹਦਾ ਪ੍ਰਬਲ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਜਪਣ ਵਾਸਤੇ ਕਿਹਾ ਹੈ ਕਿ ਗੁਰੂ ਕੇ ਸਿੱਖੋ, ਜਦੋਂ ਨਾਮ ਜਪੋਗੇ ਤੇ ਉਹ ਨਾਮੀ ਪ੍ਰਭੂ ਜਿਸਦਾ ਉਹ ਨਾਮ ਹੈ ਉਹ ਸੁਣੇਗਾ, ਬੋਲਾ ਥੋੜ੍ਹੀ ਆ, ਉਹ ਤਾਂ ਸੁਣੇਗਾ। ਭਗਤ ਜੀ ਨੇ ਕਿਹਾ ਜੀ ਇੱਕ ਦਿਨ ਨਹੀਂ ਨਾ ਸੁਣਿਆ ਤੇ ਤੂੰ ਘਬਰਾ ਗਿਆ। ਕਹਿੰਦੇ ਅਸੀਂ ਜੀ ਸਾਨੂੰ ਮਹੀਨਾ ਹੋ ਗਿਆ ਨਿਤਨੇਮ ਕਰਦਿਆਂ ਨੂੰ, ਹਲੇ ਵੀ ਸਾਡੀ ਆਸ ਨਹੀਂ ਪੂਰੀ ਹੁੰਦੀ, ਮਨ ਨਹੀਂ ਲੱਗਦਾ, ਸਾਡਾ ਹਲੇ ਚਿੱਤ ਨਹੀਂ ਟਿਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਭਰ ਭਗਤੀ ਕਰਨ ਵਾਲੇ ਗੁਰੂ ਕੇ ਭਗਤ ਜਿਹੜੇ ਹੈ ਪਰਮਾਤਮਾ ਦੇ ਭਗਤ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹਿ ਕ ਸੁਣੇ ਪੁਕਾਰ, ਕਦੇ ਤੇ ਸੁਣੇਗਾ ਨਾ। ਉਹ ਤਾਂ ਦਿਆਲੂ ਹੈ, ਜ਼ਰੂਰ ਸੁਣੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਉਸ ਉੱਚੇ ਪ੍ਰਭੂ ਦੇ ਜਿਹੜਾ ਮਾਲਕ ਹੈ ਉਹਦੇ ਨਾਮ ਨੂੰ ਹਮੇਸ਼ਾ ਵਾਸਤੇ ਗਾਉਣਾ ਚਾਹੀਦਾ। ਜਪਿਓ ਸਾਰੇ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਗੱਜ ਕੇ ਬੋਲੋ ਭਾਈ,
ਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਜਿਹਦੇ ਗੁਣਾਂ ਦਾ ਨਿਰਣਾ ਨਹੀਂ ਹੋ ਸਕਦਾ ਉਸ ਉੱਚੇ ਪ੍ਰਭੂ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ। ਇੱਕੋ ਇੱਕ ਇਹ ਸਾਧਨ ਹੈ ਉਹਦੇ ਮਿਲਾਪ ਵਾਸਤੇ।
ਨਾਨਕ ਕੀ ਬੇਨਤੀ ਆ,
ਗੁਰਸਿੱਖ ਦੀ ਸਤਿਗੁਰੂ ਜੀ ਇਹ ਦੋਨੇ ਹੱਥ ਜੋੜ ਕੇ ਬੇਨਤੀ ਹੈ। ਆਪ ਜੀ ਦਾ ਹੀ ਦਰ ਹੈ ਜਿੱਥੇ ਨਥਾਵੇ ਨੂੰ ਥਾਂ ਮਿਲ ਸਕਦਾ ਹੈ।
ਸੰਤ ਦੂਸਰ ਨਾਹੀਂ ਠਾਓ।
ਹੁਣ ਛੰਦ ਦੇ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ, ਗੁਰਸਿੱਖ ਇਹ ਬੇਨਤੀ ਕਰਦਾ ਹੈ, ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਹੋਰ ਕੋਈ ਦੂਸਰਾ ਥਾਂ ਨਹੀਂ, ਤੂੰ ਮੜੀਆਂ ਤੇ ਤੁਰਿਆ ਫਿਰੇ, ਮਸਾਣੀਆਂ ਤੇ ਤੁਰਿਆ ਫਿਰੇ, ਕੱਚੇ ਪਿੱਲੇ ਜਿਹੜੇ ਦੇਹਧਾਰੀ ਬਣ ਬਣ ਕੇ ਬੈਠਦੇ ਨੇ ਉਹਨਾਂ ਕੋਲ ਤੁਰਿਆ ਫਿਰੇ, ਇਹ ਕੋਈ ਥਾਂ ਨਹੀਂ ਹੈ, ਦੂਜਾ ਕੋਈ ਥਾਂ ਨਹੀਂ ਹੈ। ਜਿੱਥੇ ਜਾਣਾ ਕਰੀਏ ਕਿ ਜੇ ਇੱਥੇ ਗੁਰਦੁਆਰੇ ਨਹੀਂ ਗਏ ਤੇ ਫਲਾਣੇ ਥਾਂ ਚਲੇ ਜਾਈਏ, ਨਹੀਂ ਭਾਈ, ਇੱਕੋ ਇੱਕ ਪਰਮਾਤਮਾ ਹੈ ਵਾਹਿਗੁਰੂ, ਆਪ ਜੀ ਦਾ ਹੀ ਦਰ ਹੈ ਜਿਹਦੇ ਤੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ। ਹੋਰ ਕੋਈ ਦੂਜਾ ਥਾਂ ਨਹੀਂ ਜਿੱਥੇ ਜਾ ਕੇ ਸਾਨੂੰ ਆਸਰਾ ਮਿਲ ਸਕਦਾ ਹੈ।
ਆਠ ਪਹਿਰ ਕਰ ਜੋੜ,
ਹਜ਼ੂਰ ਫਰਮਾਉਂਦੇ ਹਨ ਤਿਆਗ ਸਵਾਮੀ ਕੋ ਤਿਆਗ ਸਵਾਮੀ ਆਨ ਕੋ ਚਿਤਵਤ ਮੂੜ, ਕਹਿੰਦੇ ਭਾਈ ਮੂੜ ਮੁਗਧ ਖਲ ਖਰਤੇ, ਤਿਆਗ ਸਵਾਮੀ ਆਨ ਕੋ ਚਿਤਵਤ, ਕਹਿੰਦੇ ਆਪਣੇ ਮਾਲਕ ਨੂੰ ਛੱਡ ਕੇ ਜਿਹੜੇ ਹੋਰਨਾਂ ਨੂੰ ਚੇਤੇ ਕਰਦੇ ਫਿਰਦੇ ਆ, ਚਿੱਤ ਦੇ ਵਿੱਚ ਸਿਮਰਨ ਕਰਦੇ ਫਿਰਦੇ, ਕੋਈ ਭੈਰੋ ਦਾ ਕੋਈ ਗੁੱਗੇ ਦਾ, ਮਹਾਰਾਜ ਕਹਿੰਦੇ ਸਿੱਖ ਨੇ, ਕਹਿੰਦੇ ਭਾਈ ਨਾਮ ਧੀਰਿੰਗ ਸਿੱਖ ਤੇ ਹੈ ਪਰ ਹੈ ਕਿ ਮੂੜ ਮੁਗਧ, ਕਹਿੰਦੇ ਉਹ ਜਮਾ ਹੀ ਮੂੜਖ ਹੈ, ਖਲ ਖਰ ਤੇ, ਕਹਿੰਦੇ ਖਲ ਖਰ ਤੇ, ਕਹਿੰਦੇ ਉਹ ਐਡੇ ਮੂਰਖ ਮੂਰਖਾਂ ਦੇ ਮੂਰਖ ਹੈ ਕਿ ਖੋਤਿਆਂ ਤੋਂ ਵੀ ਉੱਪਰ ਨੇ, ਗਧਿਆਂ ਤੋਂ ਉੱਪਰ ਨੇ, ਕਿਵੇਂ ਸਮਝਾਉਣ ਭਾਈ ਹੋਰ। ਇਸ ਵਾਸਤੇ ਮਹਾਰਾਜ ਨੇ ਫਿਰ ਇਹਦੇ 'ਤੇ ਮੋਹਰ ਲਾਈ, ਕਹਿੰਦੇ ਫਿਰ ਵੀ ਐਡੇ ਧੀਠ ਨੇ, ਕਾਗਰ ਨਾਵ ਲੰਘਾ ਕਤ ਸਾਗਰ ਬਿਰਥਾ ਕਤਥ ਹਮ ਤਰਤੇ, ਫਿਰ ਵੀ ਕਹਿੰਦੇ ਅਸੀਂ ਤਰ ਜਾਣਾ। ਕਹਿੰਦੇ ਸੋਚ ਕੇ ਵੇਖੋ ਕਿ ਕਾਗਜ਼ਾਂ ਦੀ ਬੇੜੀ 'ਚ, ਸਮੁੰਦਰ ਦੇ ਵਿੱਚ ਠਿੱਲ ਕੇ ਕਾਗਜ਼ਾਂ ਦੀ ਬੇੜੀ ਉੱਤੇ ਬੈਠ ਕੇ ਤਰ ਜਾਏਗਾ। ਕਹਿੰਦੇ ਕਿਉਂ ਝੂਠ ਬੋਲਦੇ ਹਾਂ ਕਿ ਗੁੱਗਿਆਂ ਨੂੰ ਪੂਜ ਕੇ ਤਰ ਜਾਵਾਂਗੇ, ਮੜੀਆਂ 'ਤੇ ਜਾ ਕੇ ਤਰ ਜਾਵਾਂਗੇ। ਕਹਿੰਦੇ ਨਹੀਂ ਭਾਈ, ਹੋਰ ਕੋਈ ਥਾਂ ਹੀ ਨਹੀਂ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਜੀ ਵਰਗਾ ਤੋਂ ਆਸਰਾ ਮਿਲ ਸਕੇ।
ਸੋ ਪ੍ਰਭ ਧਿਆਹੀ
ਆ, ਆਠ ਪਹਿਰ ਕਰ ਜੋੜ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਭਾਈ ਅੱਠੇ ਪਹਿਰ ਇੱਕ ਤੈ ਲਵੈ ਮੰਨੇ ਨੂੰ ਹੁਕਮ ਅਪਾਰ। ਅੱਠੇ ਪਹਿਰ ਮਤ ਤੇ ਬੁੱਧ ਬਲਕਿ ਦੋਨੇ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਆਰਾਧਨਾ ਕਰੇ। ਜਿਹਨੇ ਸਾਨੂੰ ਤੁਰਕੀ ਬਾਣੀ ਬਖਸ਼ਿਸ਼ ਕੀਤੀ ਹੈ ਤੇ ਆਵਾਜ਼ਾਂ ਮਾਰ ਕੇ ਸਾਨੂੰ ਇਸ ਬਾਣੀ ਦੇ ਲੜ ਲਾ ਦਿੱਤਾ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀਆਂ। ਸ਼੍ਰੋਮਣੀ ਬਾਣੀ ਹੈ ਭਾਈ, ਇਸੇ ਨੂੰ ਹੀ ਗਾਉਣਾ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਵਿੱਚ ਆਪਦੇ ਨਾਮ ਨੂੰ ਧਿਆਉਣਾ। ਕਿਹਨੂੰ ਧਿਆਏ? ਸੋ ਪ੍ਰਭ ਧਿਆਏ, ਸੋ ਪ੍ਰਭ ਸਦਾ ਆਪਣਾ। ਉਸ ਆਪਣੇ ਪ੍ਰਭੂ ਮਾਲਕ ਨੂੰ ਹਮੇਸ਼ਾ ਵਾਸਤੇ ਆਰਾਧਨਾ ਚਾਹੀਦਾ ਹੈ, ਯਾਦ ਕਰਨਾ ਚਾਹੀਦਾ ਹੈ।
ਸੋ
ਫਿਰ ਕੀ ਹੋਵੇਗਾ? ਕਹਿੰਦੇ ਜੋ ਮਨ ਦੀਆਂ ਇੱਛਾਵਾਂ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਮਹਾਰਾਜ ਕਿਰਪਾ ਕਰਨਗੇ। ਸੋ ਇਸ ਵਾਸਤੇ ਐਸੇ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ਜਿਹਦੇ ਨਾਲ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ।
ਮਨ ਮੋਹ ਵਿਕਾਰ ਦੂਜਾ
ਦੇ ਭਾਈ, ਮਾਨ ਤੇ ਮੋਹ ਛੱਡ ਦੇ, ਤਾਜ ਇਹਨੂੰ ਛੱਡਣਾ ਕਰ, ਔਖਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਸ਼ਬਦ ਆਉਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੌੜੀ ਰਾਗ ਦੇ ਵਿੱਚ, ਸਤਿਗੁਰੂ ਜੀ ਉਹਦੇ ਵਿੱਚ ਇਹ ਕਿਰਪਾ ਕਰਦੇ ਨੇ। ਕਹਿੰਦੇ ਕੰਮ ਸੌਖਾ ਨਹੀਂ, ਗੱਲਾਂ ਕਰਨੀਆਂ ਸੌਖੀਆਂ ਨੇ, ਪਰ ਇਹ ਖੇਲ ਖੇਲਣਾ ਪੈਣਾ ਹੈ। ਜਿਹੜਾ ਖੇਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਨਾ, ਜਦ ਤੋਂ ਪ੍ਰੇਮ ਖੇਲਣ ਕਾ ਚਾਓ, ਇਹ ਛੋਟੀਆਂ ਖੇਲਾਂ ਨਹੀਂ, ਇਹ ਕੋਈ ਗਰਾਊਂਡ ਦੀ ਖੇਲ ਨਹੀਂ ਹੈ ਭਾਈ, ਇਹ ਤਾਂ ਦੁਨੀਆਂ ਦੀ ਖੇਡ ਹੈ, ਮਨੁੱਖਤਾ ਦੀ ਖੇਡ ਹੈ, ਆਤਮਾ ਦੀ ਖੇਡ ਹੈ, ਪਰਮਾਤਮਾ ਨਾਲ ਖੇਡ ਪਈ ਹੈ। ਤੇ ਇਹਨੂੰ ਭਗਤੀ ਕਰਦਿਆਂ 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 ਜਦੋਂ ਇਸ ਖੇਲ ਨੂੰ ਭਗਤ ਕਬੀਰ ਜੀ ਨੇ, ਬਾਬਾ ਫਰੀਦ ਜੀ ਨੇ ਇਸ ਖੇਲ ਦਾ ਨਜ਼ਾਰਾ ਦੇਖਿਆ ਨਾ, ਤੇ ਉਹਨਾਂ ਨੇ ਕਿਹਾ ਜੋ ਤੋ ਪ੍ਰੀਤ ਪ੍ਰਮ ਕੀ ਸੀਸ ਕਾਟ ਕਰ ਗੋਏ। ਕਹਿੰਦੇ ਜੇ ਤੇਰੀ ਖੇਲ ਪੈ ਗਈ ਨਾ ਪਰਮਾਤਮਾ ਦੇ ਨਾਲ, ਤੇ ਸੀਸ ਵੀ ਕਟਾਉਣਾ ਪੈ ਜਾਵੇ ਫਿਰ ਵੀ ਪਰਵਾਹ ਨਾ ਕਰੀ। ਕਿਹਾ ਕਿਹਨੇ ਸੀ ਪਹਿਲਾਂ? ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਖੀਜੈ। ਕਹਿੰਦੇ ਖੇਲ ਔਖੀ ਹੈ, ਸੌਖੀ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਨਾ ਕਿ ਮਾਨ ਤੇ ਮੋਹ ਨੂੰ ਤੱਜ ਦੇ ਛੱਡ ਦੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਹਨੂੰ ਗੁਰਮੁਖ ਜਾਨਾ। ਕਹਿੰਦੇ ਖੇਲ ਕਠਿਨ ਹੈ, ਸੌਖਾ ਤੇ ਹੈ ਨਹੀਂ, ਪਰ ਭਾਈ ਗੁਰਸਿੱਖ ਬਣਨ ਵਾਸਤੇ ਤਾਂ ਜੇ ਕਿਹਾ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀਅਤ ਭੀੜੀ, ਉੱਥੇ ਟਿਕੇ ਨਾ ਪੁਣਹਣਾ ਚੱਲ ਨਾ ਸਕਾ ਉੱਪਰ ਕੀੜੀ, ਭਾਈ ਗੁਰਦਾਸ ਜੀ ਨੇ ਐਵੇਂ ਥੋੜ੍ਹਾ ਕਿਹਾ। ਸੋ ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਦਾ ਤਰੀਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਤਜ ਮਾਨ ਮੋਹ ਵਿਕਾਰ ਦੂਜਾ, ਕਹਿੰਦੇ ਦੁਬਧਾ ਛੱਡ ਦੇ, ਵਿਕਾਰ ਛੱਡ ਦੇ, ਮਨ ਵਿੱਚੋਂ ਅਭਿਮਾਨ ਕੱਢ ਦੇ, ਇਹ ਸਾਰੀਆਂ ਚੀਜ਼ਾਂ ਨੂੰ ਤਜ ਦੇ, ਤਿਆਗ ਦੇ। ਇੱਕ ਪਰਮਾਤਮਾ ਦੇ ਨਾਮ ਦੇ ਨਾਲ ਚਿੱਤ ਜੋੜ
ਲੈ, ਤਨ ਪ੍ਰਭੂ ਆਗੇ
ਆਪਣਾ ਮਨ ਵੀ ਤਨ ਵੀ ਪ੍ਰਭੂ ਪਰਮਾਤਮਾ ਦੇ ਅੱਗੇ ਅਰਪਣ ਕਰ ਦੇ। ਆਪਣੇ ਅੰਦਰ ਹੋ ਹੰਗਤਾ ਨਾ, ਮੈਂ ਵੀ ਕੁਛ ਹਾਂ, ਹੋ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕੋ ਹੋਵੈ, ਆਪਣਾ ਆਪ ਤਿਆਗ ਦੇ, ਤੇ ਆਪਣਾ ਆਪ ਤਿਆਗ ਕੇ ਜਮਾਂ ਸਗਲੀ ਸਾਰਾ ਆਪਣੀ ਹੋ ਹੰਗਤਾ ਮਿਟਾ ਦੇ, ਸਤਿਗੁਰ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦੇ।
ਭਗਵੰਤ ਨਾਨਕ ਧਾਰ ਕਿਰਪਾ।
ਫਿਰ ਅਰਦਾਸ ਕਰਨੀ, ਮਾਨ ਛੱਡ ਕੇ, ਮੋਹ ਛੱਡ ਕੇ, ਹਉਮੈ ਛੱਡ ਕੇ, ਮੇਰ ਤੇਰ ਛੱਡ ਕੇ, ਤੇ ਫਿਰ ਸਤਿਗੁਰ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨੀ। ਵੀ ਇਹ ਨਹੀਂ ਕਹਿਣਾ ਕਿ ਮੈਂ ਬੜਾ ਵੱਡਾ ਤਿਆਗੀ ਹਾਂ। ਸਤਿਗੁਰੂ ਦੇ ਚਰਨਾਂ ਚ ਅਰਦਾਸ ਇਹੀ ਕਰਨੀ ਹੈ, ਬਨਵੰਤ ਨਾਨਕ ਧਾਰ ਕਿਰਪਾ, ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਡੇ ਤੇ ਰਹਿਮਤ ਕਰੋ ਜੀ। ਸਾਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚੇ ਨਾਮ ਦੇ ਵਿੱਚ ਲਿਵ ਜੁੜ ਜਾਏ, ਉਹਦੇ ਵਿੱਚ ਭੇਦ ਹੋ ਜਾਈਏ।
ਸਲੋਕ ਰੇਮਣ
ਸਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਰੇ ਮਣਾ ਉਸ ਪ੍ਰਭੂ ਨੂੰ ਧਿਆਉਣਾ ਕਰ,
ਜਿਹਦੇ
ਹੱਥ ਵਿੱਚ ਸਭ ਕੁਝ ਹੈ। ਇੱਕ ਕੁਛ ਨੀ, ਕੋਈ ਇੱਕ ਸੁੱਖ ਦੇ ਦੂ, ਦੋ ਸੁੱਖ ਦੇ ਦੂ, ਤਿੰਨ ਦੇ ਦੂ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਐਸਾ ਇੱਕ ਘਰ ਹੈ, ਐਸਾ ਖਜ਼ਾਨਾ ਹੈ ਜਿੱਥੋਂ ਸਭ ਕੁਝ ਹੀ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਹੀ ਮਣਾ ਉਸ ਪ੍ਰਭੂ ਨੂੰ ਧਿਆਉਣਾ ਕਰ ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਹਨ।
ਰਾਮ ਨਾਮ ਧਨ ਸੰਚਿਆ,
ਜਿਹਦੇ ਵਿੱਚੋਂ ਪਰਮਾਤਮਾ ਦੇ ਨਾਮ ਦੇ ਧਨ ਨੂੰ ਵੀ ਇਕੱਤਰ ਕੀਤਾ ਜਾ ਸਕਦਾ। ਦੁਨਿਆਵੀ ਧਨ ਤਾਂ ਇਹ ਧਨ ਕਰਤੇ ਕਿ ਖੇਲ ਹੈ, ਕਦੇ ਆਵੇ ਕਦੇ ਜਾਏ, ਕਹਿੰਦੇ ਇੱਕ ਤਾਂ ਇਹ ਧਨ ਹੈ ਨਾ ਤੇ ਦੂਜਾ ਧਨ ਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗਿਆਨੀਆਂ ਦਾ ਧਨ ਹੈ ਉਹ ਪਰਮਾਤਮਾ ਦਾ ਨਾਮ ਹੈ, ਉਸ ਹਮੇਸ਼ਾ ਹੀ ਹਮੇਸ਼ਾ ਵਾਸਤੇ ਨਾਲ ਸਮਾਇਆ ਰਹਿੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਉਹਦੇ ਦਰ ਦੇ ਉੱਪਰੋਂ ਪਰਮਾਤਮਾ ਦੇ ਨਾਮ ਦਾ ਧਨ ਇਕੱਤਰ ਕੀਤਾ ਜਾ ਸਕਦਾ, ਸੰਚਿਆ ਜਾ ਸਕਦਾ ਹੈ। ਇਹ ਧਨ ਜਿਹੜਾ ਨਾ ਇਹ ਸਾਡੇ ਸਾਥ ਜਾਏਗਾ, ਦੂਜਾ ਧਨ ਸਾਥ ਜਾਣਾ ਨਹੀਂ, ਉਹ ਤੇ ਇੱਥੇ ਰਹਿ ਜਾਣਾ ਹੈ, ਪਰ ਪਰਮਾਤਮਾ ਦੇ ਨਾਮ ਦਾ ਧਨ ਸਾਡਾ ਹਰ ਜਗ੍ਹਾ ਤੇ ਸਾਡਾ ਸਾਥੀ ਬਣੇਗਾ, ਸਾਡਾ ਸਾਥ ਲਭਾਵੇਗਾ।
ਸੰਤ ਸਾਥੀ ਅੜਾ ਪ੍ਰਵੇਕ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਇੱਕੋ ਇੱਕ ਨਾਲ ਜਿਹੜਾ ਸੱਚਾ ਸਾਥੀ ਹੈ ਨਾ ਉਹ ਪਰਮਾਤਮਾ ਦਾ ਨਾਮ ਹੈ। ਉਹਦੇ ਬਾਰੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਸਾਥੀ ਜਿਹੜਾ ਸੱਚਾ ਇੱਕੋ ਇੱਕ ਪ੍ਰਭੂ ਹੈ।
ਦੂਸਰ ਨਾ ਹੈ ਕੋਈ,
ਦੂਸਰ ਤਾਂ ਸੰਸਾਰ ਦੇ ਉਮਰਾਂ ਤੱਕ ਨੇ, ਇੱਥੋਂ ਦੇ ਸਫ਼ਰ ਤੱਕ ਦੇ ਸਾਥੀ ਨੇ, ਉਹ ਗਾਹ ਨਿਵਲ ਵਾਲੇ ਨਹੀਂ ਹਨ।
ਅਨੰਤਰ ਆਪ,
ਆਪ ਮਹਾਰਾਜ ਥਾਨ ਵਿੱਚ ਵੀ, ਦੇਸ਼ਾਂ ਵਿਦੇਸ਼ਾਂ ਵਿੱਚ ਵੀ, ਆਪ ਸਾਰੇ ਥਾਵਾਂ ਤੇ
ਥਲ ਥਲ ਪੂਰ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੁਤੇ ਪ੍ਰਕਾਸ਼ ਹੋ, ਆਪ ਥਲਾਂ ਵਿੱਚ, ਸਮੁੰਦਰਾਂ ਵਿੱਚ, ਜਲਾਂ ਵਿੱਚ, ਆਕਾਸ਼ ਵਿੱਚ, ਸਾਰੇ ਥਾਵਾਂ ਤੇ ਮਹਾਰਾਜ ਆਪ ਪਰਿਪੂਰਨ ਵਿਆਪਕ ਹੋ।
ਥਲ ਥਲ ਮਹੀਅਲ ਪੂਰ ਰਹਿਆ,
ਹਜ਼ੂਰ ਕਹਿੰਦੇ ਕੌਣ ਹੈ ਜਿਹੜਾ ਜਲਾਂ ਥਲਾਂ ਦੇ ਵਿੱਚ, ਭਾਈ ਸਮੁੰਦਰਾਂ ਵਿੱਚ, ਪਹਾੜਾਂ ਵਿੱਚ, ਅਸਮਾਨ ਵਿੱਚ, ਧਰਤੀ ਵਿੱਚ, ਜਿਹੜਾ ਸਾਰੀ ਥਾਵਾਂ ਤੇ ਪਰਿਪੂਰਨ ਹੈ।
ਸਰਬਦਾਤਾ ਪ੍ਰਾਪਤਨੀ,
ਕਹਿੰਦੇ ਭਾਈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਰਬਦਾਤਨੀ ਹੈ, ਉਹਦੇ ਕੋਲ ਸਾਰੀਆਂ ਸ਼ਕਤੀਆਂ ਹਨ। ਇਹ ਨਹੀਂ ਕਿ ਇੱਕ ਨੂੰ ਦਾਤ ਦੇ ਤੇ ਦੂਜੇ ਵਾਸਤੇ ਖਤਮ ਹੋ ਜਾਵੇਗੀ, ਘਾਟਾ ਪੈ ਜਾਵੇਗਾ, ਕਮੀ ਪੈ ਜਾਵੇਗੀ, ਨਹੀਂ ਭਾਈ ਉਹ ਪਰਮਾਤਮਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ।
ਗੋਪਾਲ ਗੋਬਿੰਦ ਅੰਤ ਨਾਹੀ,
ਕਿਉਂਕਿ ਜਿਹੜਾ ਗੋਪਾਲ ਸਾਰੀ ਪ੍ਰਿਥਵੀ ਦੀ ਪਾਲਣਾ ਕਰਦਾ ਹੈ ਤੇ ਜਿਹੜਾ ਗੋਬਿੰਦ ਹੈ ਅਗਿਆਨ ਦੇ ਗਾੜੇ ਅੰਧੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਹੈ, ਜਿਹੜਾ ਅਗਿਆਨ ਦਾ ਅੰਧੇਰ ਚੱਕ ਦੇਣ ਵਾਲਾ ਹੈ, ਉਹ ਐਸਾ ਪ੍ਰਭੂ ਹੈ ਆਪ।
ਅੰਤ ਗੁਣ ਤਾਂ ਕੇ ਤਿਆਗਣੀ,
ਹਜ਼ੂਰ ਇਹ ਤੇ ਗੁਣ ਦੱਸੇ ਜਾ ਸਕਦੇ ਜਿਹਨਾਂ ਦਾ ਸਾਨੂੰ ਪਤਾ, ਜਿਹੜੇ ਵਾਪਰ ਰਹੇ ਨੇ, ਪਰ ਬੇਅੰਤ ਗੁਣ ਗੁਪਤ ਨੇ ਜਿਹਨਾਂ ਦਾ ਸਾਨੂੰ ਨਹੀਂ ਪਤਾ, ਜਿੱਥੇ ਤੱਕ ਸਾਡੀ ਸਰਬੱਗਤਾ ਨਹੀਂ ਪਹੁੰਚਦੀ, ਸਾਡਾ ਗਿਆਨ ਨਹੀਂ ਮਨੁੱਖਤਾ ਦਾ ਪਹੁੰਚਦਾ, ਮਹਾਰਾਜ ਉਹ ਬੇਅੰਤੀ ਗੁਣ ਹਨ ਆਪ ਵਿੱਚ, ਉਹਨਾਂ ਦਾ ਅਸੀਂ ਕਿਵੇਂ ਗਿਣਤੀ ਕਰਕੇ ਦੱਸੀਏ ਤੇਰੇ ਵਿੱਚ ਕਿੰਨੇ ਗੁਣ ਹਨ।
ਸਰਨ ਸਵਾਮੀ ਸੁਖ ਹੈ ਗਾਮੀ,
ਇੱਕ ਆਸਰਾ ਰੱਖੋ ਭਜ ਸਰਨ ਸਵਾਮੀ, ਕਿ ਜਿੰਨਾ ਜਲਦੀ ਹੋ ਸਕੇ ਭੱਜ ਕੇ ਗੁਰੂ ਕੀ ਸ਼ਰਨ ਪੈ ਜਾਓ, ਇੱਕ ਤੇ ਅਰਥ ਹੈ। ਦੂਜਾ ਭਜ ਸ਼ਰਨ, ਸ਼ਰਨ ਵਿੱਚ ਜਾ ਕੇ ਉਹਦਾ ਭਜਨ ਕਰਨਾ ਕਰ, ਜਿਹੜਾ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਹੈ।
ਉਸ ਬਿਨਾਂ ਨਾ ਹੈ ਕੋਈ,
ਉਹਦੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ ਭਾਈ।
ਗੁਣਵੰਤ ਨਾਨਕ ਦਇਆ ਧਾਰ ਹੋ।
ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇਰੀ ਸ਼ਰਨ ਵਿੱਚ ਆ ਕੇ ਵੀ ਨਾਮ ਜਪ ਕੇ ਕਾਮ ਕ੍ਰੋਧ ਨੂੰ ਛੱਡ ਕੇ ਮੇਰ ਤੇਰ ਦਾ ਤਿਆਗ ਕਰਕੇ ਫਿਰ ਵੀ ਤੇਰੇ ਚਰਨਾਂ ਵਿੱਚ ਅਰਦਾਸ ਇਸੇ ਤਰ੍ਹਾਂ ਹੀ ਕਰਨੀ ਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਵੀ ਭਾਈ ਅਰਦਾਸ ਕਿਵੇਂ ਕਰਨੀ ਹੈ? ਬਿਨਵੰਤ ਨਾਨਕ ਦਇਆ ਧਾਰ, ਹੇ ਅਕਾਲ ਪੁਰਖ ਵਾਹਿਗੁਰੂ ਆਪ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ ਜੀ।
ਇਸ ਪ੍ਰਾਪਤ ਨਾਮ ਹੋ
ਕਰਕੇ ਮਹਾਰਾਜ ਸਾਨੂੰ ਤੇਰੇ ਨਾਮ ਦੀ ਪ੍ਰਾਪਤੀ ਹੋ ਜਾਵੇ।
ਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਹਜ਼ੂਰ ਫਰਮਾਉਂਦੇ ਹਨ, ਉਹ ਸਲੋਕ ਅਗਲਾ ਆਰੰਭ ਕਰਦੇ ਹਨ, ਕਹਿੰਦੇ ਜਦੋਂ ਇੱਥੋਂ ਤੱਕ ਪਹੁੰਚ ਗਿਆ ਨਾ ਤੂੰ, ਤੇ ਫਿਰ ਜਿਹੜੀਆਂ ਤੇਰੀਆਂ ਚਿੱਤ ਦੀਆਂ ਚੇਤਵਣੀਆਂ ਸਨ ਕਿ ਮੈਨੂੰ ਪਰਮਾਤਮਾ ਦਾ ਮਿਲਾਪ ਹੋ ਜਾਵੇ, ਮੈਂ ਪਰਮਾਤਮਾ ਦੀ ਭਾਉ ਭਗਤੀ ਕਰਾਂ। ਹਜ਼ੂਰ ਕਹਿੰਦੇ ਜਦੋਂ ਮੇਰ ਤੇਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਤੂੰ ਆ ਕੇ ਬੇਨਤੀਆਂ ਜੋਦੜੀਆਂ ਕੀਤੀਆਂ ਕਿ ਪ੍ਰਭੂ ਮਾਲਕ ਸਾਡੇ ਤੇ ਕਿਰਪਾ ਕਰ, ਤੇ ਫਿਰ ਕਹਿੰਦੇ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ। ਫਿਰ ਜਿਹੜਾ ਚਿੱਤ ਦੀਆਂ ਚਿਤਵਣੀਆਂ ਸਨ ਕਿ ਮੇਰਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ, ਕਹਿੰਦੇ ਫਿਰ ਉਹ ਤੇਰੀਆਂ ਚਿਤਵਣੀਆਂ ਪੂਰੀਆਂ ਹੋ ਜਾਂਦੀਆਂ ਹਨ।
ਨਾਨਕ ਨਾਮ ਧਿਆਏ ਸੁਖ ਸੁਭਾਇਆ।
ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਨਾਮ ਧਿਆਇਆ, ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਤੇ ਫਿਰ ਸਾਰੇ ਸੁੱਖਾਂ ਦਾ ਖਜ਼ਾਨਾ ਤੈਨੂੰ ਮਿਲ ਗਿਆ।
ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਸੰਤ ਦੁਆਰਾ ਫਿਰ ਕਿਰਪਾ ਕਰਦੇ ਹਨ, ਕਹਿੰਦੇ ਅਬ ਮਨ ਛੂਟ ਗਿਆ, ਜਿਹੜਾ ਸਾਡਾ ਮਨ ਸੀ ਅਬ ਵਿਸ਼ਿਆਂ ਵਿਕਾਰਾਂ ਨੂੰ ਛੱਡ ਗਿਆ, ਨਿੰਦਿਆ ਛੱਡ ਗਿਆ, ਚੁਗਲੀ ਛੱਡ ਗਿਆ, ਤੇਰ ਮੇਰ ਛੱਡ ਗਿਆ। ਕਿਉਂ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹ ਤਾਂ ਦੱਸਿਆ ਕਰਦੇ ਸਨ ਕਿ ਭਾਈ ਮਾਂ ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਆਪਣੇ ਬਾਰੇ ਵੀ ਇਹ ਫਰਮਾ ਰਹੇ ਨੇ ਕਿ ਸਾਨੂੰ ਸੰਤ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ ਮਿਲ ਗਏ, ਭਾਈ ਗੁਰਦਾਸ ਜੀ ਵਰਗੇ ਗੁਰਮੁਖ ਪਿਆਰੇ ਮਿਲ ਗਏ। ਕਹਿੰਦੇ ਭਾਈ ਜਦੋਂ ਇਹੋ ਜਿਹੇ ਸਾਨੂੰ ਗੁਰੂ ਕੇ ਸੰਤ ਮਿਲ ਗਏ, ਅੱਜ ਵੀ ਘਾਟਾ ਨੇ, ਇਹ ਨਹੀਂ ਕਿ ਉਦੋਂ ਦੀ ਗੱਲ ਹੀ ਹੈ, ਜਿਹੜੇ ਨਾਮ ਜਪਣ ਵਾਲੇ ਜਿਹਨਾਂ ਸਾਸ ਗ੍ਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਜਿਹਨਾਂ ਨੂੰ ਅੱਜ ਵੀ ਉਹ ਸੰਤ ਮਿਲ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਕੀ ਹੁੰਦਾ ਹੈ, ਚਿੱਤ ਵਿੱਚ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਪਾਇਆ। ਤੇ ਸੰਤ ਦੇ ਵਿੱਚ ਕੀ ਕਹਿੰਦੇ ਨੇ, ਅਬ ਮਨ ਛੂਟ ਗਏ, ਜਦੋਂ ਸੰਤਾਂ ਦੀ ਪ੍ਰਾਪਤੀ ਹੋ ਗਈ, ਸੰਤਾਂ ਦੀ ਸੰਗਤ ਹੋ ਗਈ, ਸੰਤਾਂ ਦਾ ਮਿਲਾਪ ਹੋ ਗਿਆ, ਸੰਤਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਿਆ, ਜੋ ਪ੍ਰਭੂ ਭਗਤੀ ਦਾ ਸੀ, ਜਿਹੜਾ ਸੰਤਾਂ ਦਾ ਉਪਦੇਸ਼ ਹੀ ਖੰਡੇ ਦੇ ਅੰਮ੍ਰਿਤ ਛਕਣ ਵਾਸਤੇ, ਜਿਹੜਾ ਉਪਦੇਸ਼ ਸੀ ਭਉ ਭਗਤੀ ਦਾ, ਜਦੋਂ ਮਨ ਉਸ ਨੂੰ ਮੰਨ ਗਿਆ, ਉਹਨੂੰ ਧਾਰਨ ਕਰ ਲਿਆ, ਤੇ ਫਿਰ ਵਿਸ਼ਿਆਂ ਵਿਕਾਰਾਂ ਨੂੰ ਛੱਡ ਗਿਆ।
ਸਾਧੂ ਸੰਗ ਮਿਲੇ,
ਸਾਧੂਆਂ ਦੀ ਸੰਗਤ ਮਿਲ ਕੇ ਜਿਹਨਾਂ ਨੇ ਆਪ ਜਪਿਆ, ਤੇ ਸੰਗੀਆਂ ਨੂੰ ਜਿਹੜੇ ਮਿਲਾਪੀ ਮਿਲੇ, ਉਹਨਾਂ ਨੂੰ ਵੀ ਨਾਮ ਜਪਣ ਵਿੱਚ ਲਾ ਲਿਆ। ਸਾਧ ਸੰਗਤ ਜਿਹੜੇ ਗੁਰੂ ਕੇ ਸੰਤ ਹੁੰਦੇ ਹਨ, ਉਹਨਾਂ ਵਿੱਚ ਤੇ ਆਪ ਵਿੱਚ ਪਰਮਾਤਮਾ, ਜੋ ਕਿ ਉਹਦੇ ਵਿੱਚ ਭੇਦ ਨਹੀਂ ਹੁੰਦਾ ਪਰਮਾਤਮਾ ਨਾਲੋਂ, ਭਾਵੇਂ ਉਹ ਨਾਂ ਜਣਾਉਣ, ਆਪਣੇ ਆਪ ਬਾਰੇ ਨਾਂ ਦੱਸਣ, ਉਹਨਾਂ ਦੇ ਕੋਲ ਬੈਠਿਆ ਹੀ ਮਨ ਦੇ ਉੱਪਰ ਪ੍ਰਭਾਵ ਪੈ ਜਾਂਦਾ। ਉਹ ਬਚਨ ਕਰਨ ਵੀ, ਗੁਰਮੁਖਾ ਤੂੰ ਹਲੇ ਤੱਕ ਅੰਮ੍ਰਿਤ ਨਹੀਂ ਛਕਿਆ, ਜ਼ਰੂਰਤ ਨਹੀਂ ਪੈਂਦੀ ਵੀ ਕਹਿ ਦੇਈਏ ਕਿ ਨਹੀਂ ਛਕਿਆ, ਹਲੇ ਨਹੀਂ ਛਕਣਾ। ਅਸੀਂ ਤੇ ਰੋਜ਼ ਕਹਿੰਦੇ ਹਾਂ ਵੀ ਆਖੇ ਲੱਗਦਾ, ਪਰ ਜਿਨ੍ਹਾਂ ਦੇ ਭਾਈ ਪਰਮਾਤਮਾ ਦਾ ਨਾਮ ਜਪਿਆ ਹੁੰਦਾ ਨਾ, ਉਹ ਇੱਕ ਨਦਰ ਕਰਕੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਦਿੰਦੇ ਨੇ। ਜਦੋਂ ਸਾਰਿਆਂ ਨੂੰ ਕਹਿੰਦੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਤੇ ਹਜ਼ਾਰਾਂ ਦੀ ਗਿਣਤੀ 'ਚ ਤਿਆਰ ਹੋ ਜਾਂਦੇ ਨੇ, ਪ੍ਰਭਾਵ ਹੁੰਦਾ। ਉਹ ਪਰਮਾਤਮਾ ਦੀ ਨਾਮ ਬਾਣੀ ਦੀ ਸ਼ਕਤੀ ਹੁੰਦੀ ਉਹਨਾਂ ਦੇ ਵਿੱਚ, ਉਹਨਾਂ ਦੀ ਦ੍ਰਿਸ਼ਟੀ ਵਿੱਚ ਵੀ ਉਹ ਬਰਕਤ ਆ ਜਾਂਦੀ ਹੈ। ਇਸ ਕਰਕੇ ਉਹਨਾਂ ਸਾਧੂਆਂ ਦਾ ਸੰਗ ਕਰਕੇ ਭਾਈ ਆਪਾਂ ਭਾਵ ਮੇੜ ਦਿੱਤਾ,
ਗੁਰਮੁਖ ਨਾਮ ਲਿਆ।
ਫਿਰ ਕੀ ਹੋਇਆ ਭਾਈ, ਗੁਰਮੁਖਤਾ ਹੀ ਧਾਰਨ ਕਰ ਲਈ ਤੇ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ।
ਜੋਤ ਰਲੇ,
ਫਿਰ ਕਿਵੇਂ ਹੁੰਦਾ ਭਾਈ, ਜੋਤੀ ਜੋਤ ਰਲੇ ਦਾ ਕੀ ਅਰਥ ਹੈ, ਸਾਡੇ ਅੰਦਰ ਵੀ ਜੋਤ ਹੈ ਨਾ, ਤੇ ਪਰਮਾਤਮਾ ਦੀ ਜੋਤ ਵਿੱਚ ਕਿਵੇਂ ਮਿਲ ਸਕਦੀ? ਜਿਵੇਂ ਘਰ ਦੇ ਵਿੱਚ ਦੀਵਾ ਜਗਦਾ ਨਾ, ਰਾਤ ਨੂੰ ਦੀਵਾ ਜਗਦਾ ਤੇ ਉਹਦਾ ਚਾਨਣ ਆ, ਜਦੋਂ ਦਿਨ ਚੜ ਗਿਆ ਸੂਰਜ ਚੜਿਆ ਆ ਦੀਵਾ ਹਲੇ ਵੀ ਜਗਦਾ, ਪਰ ਦੀਵੇ ਦਾ ਚਾਨਣ ਸੂਰਜ ਦੇ ਚਾਨਣ ਵਿੱਚ ਭੇਦ ਹੋ ਗਿਆ, ਉਹਨੇ ਆਪਣਾ ਆਪ ਖਤਮ ਕਰ ਦਿੱਤਾ। ਭਾਵੇਂ ਉਹਦੀ ਲੋਟ ਜਗਦੀ ਹੈ, ਲੋਟ ਦਿੰਦੀ ਹੈ, ਪਰ ਪ੍ਰਕਾਸ਼ ਸੂਰਜ ਦਾ ਹੋ ਗਿਆ ਉਹਦਾ ਪ੍ਰਕਾਸ਼। ਇਹਨੂੰ ਪਰਤਕ ਚੇਤਨਾ ਕਹਿੰਦੇ ਨੇ, ਪਰਤਕ ਜੋਤ ਕਹਿੰਦੇ ਨੇ ਇਹਨੂੰ। ਇਹ ਪਰਤ ਕੇ ਜੋਤ ਵੱਡੀ ਜੋਤ ਵਿੱਚ ਮਿਲ ਜਾਂਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦਾ ਖੁਲਾਸਾ ਕਰਦਿਆਂ ਹੋਇਆ ਬਚਨ ਕੀਤੇ ਨੇ ਕਿ ਪਰਮਾਤਮਾ ਦੀ ਜਿਹੜੀ ਅੰਦਰ ਦੀ ਜੋਤ ਹੈ, ਪਰਮਾਤਮਾ ਦੀ ਜੋਤ ਵਿੱਚ ਕਿਵੇਂ ਮਿਲਦੀ ਹੈ। ਸੂਰਜ ਕਿਰਨ ਮਿਲੋ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਹਿੰਦੇ ਸੂਰਜ ਦੀ ਕਿਰਨ ਜਦੋਂ ਆਪ ਦੀਵੇ ਦੀਆਂ ਕਿਰਨਾਂ ਵਿੱਚ ਮਿਲੀ, ਉਹ ਆਪਣਾ ਆਪ ਭੇਦਤਾ ਪਾ ਗਈ, ਤੇ ਜਦੋਂ ਲਹਿਰ ਇੱਕ ਬੂੰਦ ਸਮੁੰਦਰ ਵਿੱਚ ਮਿਲ ਗਈ, ਉਹ ਆਪਣਾ ਆਪ ਅਭੇਦਤਾ ਪਾ ਕੇ ਸਮੁੰਦਰ ਦਾ ਰੂਪ ਬਣ ਗਈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦਾ ਨਾਮ ਗੁਰਮੁਖਤਾਈ ਧਾਰ ਕੇ ਨਾਮ ਜਪਣ ਨਾਲ ਫਿਰ ਜੋਤ ਜੋਤੀ ਵਿੱਚ ਰਲ ਜਾਂਦੀ ਹੈ।
ਪਰਮਾਤਮਾ
ਦਾ ਨਾਮ ਸਿਮਰਦਿਆਂ ਸਿਮਰਦਿਆਂ ਸਾਰੇ ਵੱਡੇ ਤੋਂ ਵੱਡੇ ਚਾਰ ਪ੍ਰਕਾਰ ਦੇ ਸਾਰੇ ਪਾਪ ਖਤਮ ਹੋ ਜਾਂਦੇ, ਮਿਟ ਜਾਂਦੇ ਹਨ। ਸਾਰੀ ਤਪਸ਼ ਜਿਹੜੀ ਅੰਦਰ ਦੀ ਬੁੱਝ ਜਾਂਦੀ ਹੈ ਤੇ ਤ੍ਰਿਪਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਹਨ।
ਮਹਾਰਾਜ
ਨੇ ਸਾਡੀ ਹਾਲਤ ਵੇਖ ਕੇ ਨਾ, ਕਿਤੇ ਗਰੀਬ ਨੇ, ਅਣਜਾਣ ਨੇ, ਭੁੱਲੜ ਨੇ, ਕਿਤੇ ਵਿਕਾਰੀ ਨੇ, ਇਹ ਸਾਡੇ ਦਰ ਤੇ ਜੋ ਆ ਗਏ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹਨਾਂ ਨੂੰ ਸਾਂਭ ਲਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗਹਿ ਭੁਜਾ ਲੀਨੇ, ਫਿਰ ਸਾਧ ਸਾਡੀ ਬੁਝਾ ਬੁੱਧੀ ਰੂਪ ਭੁਜਾ ਨੂੰ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦਇਆ ਕਰ ਦਿੰਦੇ ਹਨ।
ਆਪਣੇ ਕਰ
ਆਪਣੇ ਕਰਕੇ ਮਨਾ ਲੈਂਦੇ ਹਨ ਕਿ ਇਹ ਸਾਡੇ ਗੁਰਸਿੱਖ ਹਨ, ਸਾਡੇ ਨਾਮ ਤਰੀਕ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਪਰਿਵਾਰ ਦੇ ਮੰਨ ਲਿਆ, ਸਿੱਧਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੇ ਹੁਕਮ ਕਰ ਦਿੱਤਾ, ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ, ਕੋਈ ਇੱਕ ਨਹੀਂ ਦੋ ਨਹੀਂ, ਸਾਰਿਆਂ ਨੂੰ ਆਪਣੇ ਕਰਕੇ ਮੰਨ ਲਿਆ ਮਹਾਰਾਜ ਨੇ। ਕਿ ਤੇ ਸਾਡੇ ਸਿੱਖ ਨੇ, ਜਿਹੜਾ ਸਿੱਖੀ ਧਾਰਨ ਕਵੇ ਗੁਰੂ ਨੂੰ ਮੰਨ ਲਵੇ ਤੇ ਗੁਰੂ ਵੀ ਉਹਨੂੰ ਆਪਣੇ ਮੰਨ ਲੈਂਦਾ ਹੈ।
ਅੰਕ ਲਾਏ ਹਰ ਮਿਲਾਏ,
ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਗਲ ਨਾਲ ਸਾਨੂੰ ਲਾ ਲਿਆ, ਲੈ ਅੰਕ ਲਾਏ ਗਲ ਮਿਲਾਏ, ਮਹਾਰਾਜ ਨੇ ਕਿਰਪਾ ਕਰ ਦਿੱਤੀ, ਸਾਨੂੰ ਆਪਣੇ ਅੰਗਾਂ ਨਾਲ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਦਤਾ ਬਖਸ਼ ਦਿੱਤੀ।
ਮਰਨਾ ਦੁੱਖ ਜਲੇ,
ਇਹਦੀ ਕਿਰਪਾ ਹੋ ਗਈ। ਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਮਹਾਰਾਜ ਨੇ ਆਪਣਾ ਆਪਣਾ ਸਰੂਪ ਦੇ ਦਿੱਤਾ ਨਾ, ਤੇ ਜਿਹਨਾਂ ਨੇ ਭਾਈ ਖਾਲਸੇ ਦੇ ਗੁਣ ਸਮਝ ਲਏ, ਧਾਰਨ ਕਰ ਲਏ, ਉਹਨਾਂ ਨੂੰ ਅਪਣਾ ਲਿਆ। ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਜਨਮ ਮਰਨ ਦੇ ਸਾਰੇ ਦੁੱਖ ਜਲ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਜਨਮ ਮਰਨਾ ਮਿਟ ਜਾਂਦਾ ਹੈ।
ਗੁਣਵੰਤ ਨਾਨਕ ਦਾ ਤਹਾਰੀ,
ਸਤਿਗੁਰੂ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਫਰਮਾ ਰਹੇ ਨੇ, ਇਹ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਸਾਡੇ ਤੇ ਮਿਹਰ ਕੀਤੀ ਹੈ।
ਸਤਿਗੁਰੂ
ਜੀ ਨੇ ਕਿਰਪਾ ਕੀਤੀ ਜਨਮਾਂ ਜਨਮਾਂਤਰਾਂ ਤੋਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਨੀਨ ਕਰੰਗਾ ਭੌਂਦੇ ਆਏ ਨਾ, ਸਦੀਆਂ ਬੀਤ ਗਈਆਂ। ਤੇ ਜਦੋਂ ਸੰਗਤ ਵਿੱਚ ਆਏ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਦਰ ਵਿੱਚ ਪਾਸ ਹੋ ਗਏ ਤੇ ਉਹਨੇ ਨਦਰੀ ਨਦਰ ਨਿਹਾਲ ਕਰ ਦਿੱਤਾ, ਸਤਿਗੁਰੂ ਪਾਤਸ਼ਾਹ ਜੀ ਦੀ ਐਸੇ ਕਿਰਪਾ ਹੋਈ, ਫਿਰ ਪਲਾਂ ਦੇ ਵਿੱਚ ਦੀ ਸਾਨੂੰ ਆਪਣੇ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਦੁੱਖੀ ਦੂਰ ਕਰ ਦਿੱਤੇ। ਸਤਿਗੁਰੂ ਜੀ ਨੇ ਬਖਸ਼ੀਆਂ ਕੀਤੀਆਂ ਹਨ, ਸਾਧ ਸੰਗਤ ਜੀ ਬੇਨਤੀ ਗਲਤੀਆਂ ਭੁੱਲਾਂ ਹੋਈਆਂ ਹਨ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ, ਜਿਨ੍ਹਾਂ ਦਾ ਕੱਲ ਆਪਾਂ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਹੈ। ਸੋ ਸਤਿਗੁਰੂ ਜੀ ਉਹ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਲਵੰਤ ਨਾਨਕ ਦਇਆ।